ದಂಡ
ਸੱਚ ਜੁਗਾਦ
सच अब सच नानक होसी भी सच नानक होसी भी सच सोचे सोच न हो सोचे सोच न हो जे सोची लखुआ जे सोची लखुआ सोची लखुआ हुक्म रजाई चलना हुक्म रजाई चलना हुक्म रजाई चल नानक लिखिया ना चुप्पे चुप ना हो सियान पर लख हो ना तू आवे वस किते सियाण पे नानक हुकम पछाण के नानक हुकम पछाण के अखी बाजों वेखना बिन कन्ना सुनना मेरा बाजों चलना बिन हत्था करना जीव है बाजों बोलना यू जीव तू मरना नानक हुकम पछाण के हुकम पछाण के तो खस में मिलना किव सुचियारा होइए किव कूड़े तुटे पाल हुकम रजाई चलना हुकम मन होवे परवान हुकम मन होवे परवान ता खशमे का महल पासी हुकम रजाई चलना जप की है जप दी बाणी आरंभ होई जिस विच आरंभ विच ते अखीर विच दो श्लोक ने 38 पौड़ियां ने जप लफ़ज जेड़े ए बाणी दा नाम है इनू असी सत्कार नाल जप जी साहिब आखने अगे भी अर्ज की दोहरा देना चाहना जप बाणी दा नाम है ते प्रेरणा दा संकेत है जपन लई प्रेरणा है नाम भी ओ जिंदा कोई अर्थ हो अर्थ रचना नाल मेल खांदा हो जे मैं राज अर्ज की सी साडे नाम साडे नाल मेल नहीं खांदे जिवें रब दा नाम रब नाल मेल खांदा इवें बाणी दे नाम भी बाणी नाल मेल खांदे ने जप है बाणी दा नाम ते फिर संकेत है जपन दा जप असी सत्कार नाल इसनू जप जी साहिब आख दिने बल्कि कई थावें जप निशान लफज है कई थावें रतनामियां विच भी जप निशान लफज है ते निशान दा अर्थ है मोर निशान लाउणा मोर जेड़ा मनुख गुरु नानक दे दसे होए इस निजमा मुताबक जप नू समझदा है ते धारण करदा है जप बन जांदा है जाप जांदा है मनु उंदे जीवन ते गुरु दी मोर लग जांदी है जप एक निशान है इसलिए जीवन दे नेम विच मुढली बाणी निशान है एक होर ख्याल करियो बाकी जिन्ने शब्दां दी रचना हुई उन सारे शब्दां दी संपादना बाणी दे रूप विच गुरु अर्जन पातशाह जी ने की ਸਾਰੀ ਬਾਣੀ ਵੱਖ ਵੱਖ ਸ਼ਬਦਾਂ ਨੂੰ ਇਕੱਤਰ ਕਰਕੇ ਗੁਰੂ ਅਰਜਨ ਪਾਤਸ਼ਾਹ ਜੀ ਨੇ ਉਹਨਾਂ ਦੇ ਹੈਡਿੰਗ ਵੀ ਨਿਸ਼ਚਿਤ ਕੀਤੇ ਅਤੇ ਸੰਪਾਦਨਾ ਕੀਤੀ, ਜਿਸ ਨੂੰ ਅਸੀਂ ਪਹਿਲਾ ਪ੍ਰਕਾਸ਼ ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਆਖਦੇ। ਲੇਕਿਨ ਜਿਹੜਾ ਜਪ ਹੈ ਇਹਦੀ ਸੰਪਾਦਨਾ ਗੁਰੂ ਨਾਨਕ ਪਾਤਸ਼ਾਹ ਜੀ ਨੇ ਆਪ ਕੀਤੀ। ਸ਼ਬਦ ਇਹਦੇ ਵੀ, ਪੌੜੀਆਂ ਇਹਦੀਆਂ ਵੀ ਵੱਖ ਵੱਖ ਥਾਵੇਂ ਉਚਾਰੀਆਂ ਗਈਆਂ। ਰਾਤ ਵੀ ਮੈਂ ਕਰਜ਼ ਕੀਤੀ ਸੀ, ਅਸੀਂ ਇਤਿਹਾਸਿਕ ਵਿਸਥਾਰ ਵਿੱਚ ਨਹੀਂ ਜਾਣਾ ਚਾਹੁੰਦੇ, ਉਹਦੇ ਵਿੱਚੋਂ ਅਨੇਕਾਂ ਤਰ੍ਹਾਂ ਦੇ ਵੱਖ ਵੱਖ ਵਿਚਾਰਧਾਰਾ ਨੇ, ਅਸੀਂ ਬਾਣੀ ਨੂੰ ਸਮਝਣਾ। ਸਾਨੂੰ ਹੁਕਮ ਕੀ ਹੈ, ਵੱਖ ਵੱਖ ਥਾਵਾਂ 'ਤੇ ਉਚਾਰੇ ਗਏ ਉਹਨਾਂ ਸਾਰੇ ਸ਼ਬਦਾਂ ਨੂੰ ਇੱਕ ਥਾਵੇਂ ਇਕੱਤਰ ਕਰਕੇ ਗੁਰੂ ਨਾਨਕ ਪਾਤਸ਼ਾਹ ਜੀ ਨੇ, ਕਿਉਂਕਿ ਸਾਰੇ ਜਪ ਨਾਲ ਸੰਬੰਧ ਰੱਖਦੇ ਸਨ, ਪ੍ਰਭੂ ਦੇ ਮਿਲਾਪ ਲਈ ਇੱਕ ਪ੍ਰੇਰਨਾ ਸਰੋਤ ਸਨ, ਇੱਕ ਖੂਬਸੂਰਤ ਰਸਤਾ ਸਨ, ਕਿਉਂਕਿ ਮੂਲ ਮੰਤਰ ਨਾਲ ਜਿਸ ਦਾ ਮੂਲ ਜਿਹੜਾ ਮੂਲ ਹੈ ਉਹਦੇ ਨਾਲ ਜੋੜਨਾ ਸੀ ਜਪ ਦੇ ਰਾਹੀਂ। ਤੋ ਇਸ ਸਾਰੇ ਸ਼ਬਦਾਂ ਨੂੰ ਇਕੱਤਰ ਕਰਕੇ ਗੁਰੂ ਅੰਗਦ ਸਾਹਿਬ ਜੀ ਦੇ ਸਾਥ ਵਿੱਚ, ਬਾਬਾ ਲਹਿਣਾ ਜੀ ਦੇ ਸਾਥ ਵਿੱਚ ਗੁਰੂ ਨਾਨਕ ਪਾਤਸ਼ਾਹ ਜੀ ਨੇ ਇਸ ਵੱਖ ਵੱਖ ਸ਼ਬਦਾਂ ਨੂੰ ਇਕੱਤਰ ਕਰ ਇਸ ਬਾਣੀ ਦਾ ਨਾਮ ਜਪ ਨਿਸ਼ਚਿਤ ਕੀਤਾ। ਇਹੋ ਕਾਰਨ ਹੈ ਇਹਦੇ ਉੱਤੇ ਮਹੱਲਾ ਕੋਈ ਨਹੀਂ। ਲੋ ਆਹ ਇੱਕ ਗੱਲ ਨਾਲ ਸੁਣ, ਇਹਦੇ 'ਤੇ ਮਹੱਲਾ ਕੋਈ ਨਹੀਂ। ਇਸ ਤੋਂ ਅੱਗੇ ਵੀ ਜਿਹੜੀਆਂ ਬਾਣੀਆਂ ਨੇ ਗੁਰੂ ਨਾਨਕ ਪਾਤਸ਼ਾਹ ਜੀ ਦੀਆਂ ਉਹਨਾਂ ਉੱਤੇ ਮਹੱਲਾ ਹੈ, ਸ਼ਬਦ ਨੇ ਉਹਨਾਂ 'ਤੇ ਮਹੱਲਾ ਹੈ, ਜਪਜੀ ਸਾਹਿਬ 'ਤੇ ਮਹੱਲਾ ਕੋਈ ਨਹੀਂ। ਜਪ ਮਹੱਲਾ ਪਹਿਲਾਂ ਨਹੀਂ, ਕਿਉਂ? ਕਿਉਂਕਿ ਉਦੋਂ ਬਹੁਤੇ ਮਹੱਲੇ ਹੈ ਹੀ ਨਹੀਂ ਸਨ ਕਿ ਸੰਕੇਤ ਦੇਣਾ ਪਵੇ ਜਪ ਕਿੰਦੀ ਬਾਣੀ, ਅਜੇ ਬਹੁਤੇ ਸਰੂਪ ਨਹੀਂ ਸਨ। ਗੁਰੂ ਨਾਨਕ ਪਹਿਲੇ ਗੁਰੂ ਤੇ ਅਜੇ ਨਾ ਹੋਣ ਕਰਕੇ ਇਸ ਲਈ ਇਹਦੇ 'ਤੇ ਮਹੱਲਾ ਲਿਖਣ ਦੀ ਲੋੜ ਹੀ ਨਹੀਂ ਸੀ, ਸੰਕੇਤ ਵੱਖ ਕਰਨ ਦੀ, ਸਪਸ਼ਟ ਕਰਨ ਦੀ ਜ਼ਰੂਰਤ ਹੀ ਨਹੀਂ ਸੀ। ਗੁਰੂ ਅਰਜਨ ਪਾਤਸ਼ਾਹ ਜੀ ਨੇ ਜਦੋਂ ਸਾਰੇ ਸ਼ਬਦਾਂ ਬਾਣੀ ਨੂੰ ਇਕੱਤਰ ਕਰਕੇ ਸੰਪਾਦਨਾ ਕੀਤੀ ਉਦੋਂ ਤੱਕ ਚਾਰ ਮਹੱਲੇ ਹੋਰ ਹੋ ਚੁੱਕੇ ਸਨ, ਚਾਰ ਮਹਿਲ ਹੋਰ ਹੋ ਚੁੱਕੇ ਸਨ। ਇਸ ਲਈ ਉੱਥੇ ਸੰਕੇਤਕ ਤੌਰ 'ਤੇ ਸਪਸ਼ਟ ਕਰਨਾ ਜ਼ਰੂਰੀ ਸੀ ਕਿ ਆਹ ਰਚਨਾ ਮਹੱਲਾ ਪਹਿਲਾ ਹੈ, ਆਹ ਰਚਨਾ ਮਹੱਲਾ ਦੂਜਾ ਦੀ ਹੈ, ਆਹ ਰਚਨਾ ਮਹੱਲਾ ਤੀਜਾ ਦੀ ਹੈ। ਉੱਥੇ ਜਦੋਂ ਸੰਪਾਦਨਾ ਹੋਈ ਉਦੋਂ ਰਾਗਾਂ ਵਿੱਚ ਵੀ ਵੰਡ ਗੁਰੂ ਅਰਜਨ ਸਾਹਿਬ ਨੇ ਸ਼ਬਦਾਂ ਦੀ ਕੀਤੀ। ਇਸ ਲਈ ਬਾਕੀ ਜਿੰਨੀਆਂ ਬਾਣੀਆਂ ਨੇ ਉਹਨਾਂ ਨਾਲ ਰਾਗਾਂ ਦਾ ਸੰਬੰਧ ਵੀ ਹੈ, ਇਸ ਦੇ ਉੱਤੇ ਰਾਗ ਵੀ ਨਹੀਂ ਲਿਖਿਆ ਹੋਇਆ, ਮਹੱਲਾ ਵੀ ਨਹੀਂ ਲਿਖਿਆ ਹੋਇਆ, ਉਹ ਗੁਰੂ ਅਰਜਨ ਪਾਤਸ਼ਾਹ ਜੀ ਦੀ ਸੰਪਾਦਨਾ ਨੇ। ਇਹ ਗੁਰੂ ਨਾਨਕ ਪਾਤਸ਼ਾਹ ਜੀ ਦੀ ਆਪਣੀ ਸੰਪਾਦਨਾ, ਸਾਰੇ ਸ਼ਬਦਾਂ ਨੂੰ ਇਕੱਤਰ ਕਰ ਬਿਨਾਂ ਮਹੱਲਾ ਲਿਖਣ ਦੀ ਲੋੜ ਕੋਈ ਨਹੀਂ ਸੀ। ਬਾਣੀ ਦਾ ਨਾਮ ਜਪ ਰੱਖਿਆ ਤੇ ਉਹ ਮੂਲ ਜਿਹਦੇ ਸੰਬੰਧ ਵਿੱਚ ਮੈਂ ਜ਼ਿਕਰ ਕਰ ਆਇਆ ਉਸ ਦਾ ਬੇਸਿਕ ਰੂਪ ਕੀ ਹੈ, ਮੂਲ ਮੰਤਰ ਦੇ ਰੂਪ ਵਿੱਚ ਉਹਦੇ ਨਾਲ ਮਿਲਣਾ ਕਿਵੇਂ ਹੈ, ਉਹਦੇ ਨਾਲ ਸੰਬੰਧ ਕਿਵੇਂ ਜੋੜਨਾ ਹੈ, ਉਹਦੇ 'ਤੇ ਆਪਣੇ ਦਰਮਿਆਨ ਦੀ ਜਿਹੜੀ ਦੂਰੀ ਹੈ ਉਹ ਕਿਵੇਂ ਮਿਟਾਉਣੀ ਹੈ, ਉਹ ਪੰਧ ਸਫ਼ਰ ਕਿਵੇਂ ਕਰਨਾ ਹੈ, ਇਹਦੇ ਲਈ ਜਪ ਧਿਆਨ ਦੇ ਸੁਰਤ ਜੋੜ ਤਾਂ ਕਿ ਤੈਨੂੰ ਜਾਪ ਪਵੇ, ਪਤਾ ਲੱਗ ਜਾਏ ਜਪ। ਲਓ ਇੱਕ ਹੋਰ ਖਿਆਲ ਕਰਿਓ ਜਿਹੜੀ ਗੱਲ ਮੈਂ ਅੱਜ ਤੁਹਾਡੇ ਨਾਲ ਸਾਂਝੀ ਕਰਨਾ ਚਾਹੁੰਦਾ। ਅਕਸਰ ਕਈ ਚੀਜ਼ਾਂ ਸੰਸਕਾਰ ਬਣ ਜਾਂਦੀਆਂ ਨੇ ਅਤੇ ਜਦੋਂ ਸਮੇਂ ਨਾਲ ਸੰਸਕਾਰ ਬਣ ਜਾਣ ਫਿਰ ਮਨੁੱਖ ਉਹਨੂੰ ਵਿਚਾਰ ਨਹੀਂ ਛੱਡ ਦਿੰਦਾ, ਸੰਸਕਾਰ ਨੇ ਉਹ ਰੂਟੀਨ ਬਣ ਜਾਂਦੀਆਂ, ਸੰਸਕਾਰਾਂ ਵਿੱਚ ਆਈ ਹੋਈ ਚੀਜ਼ ਜਿਹੜੀ ਹੈ ਉਹ ਜੀਵਨ ਦੀ ਰੂਟੀਨ ਹੋ ਜਾਂਦੀ, ਉਹਨੂੰ ਵਿਚਾਰਨ ਦੀ ਲੋੜ ਨਹੀਂ ਪ੍ਰਤੀਤ ਕਰਦੀ। ਹੁਣ ਜਪ ਲਫਜ਼ ਹੈ, ਸਪਸ਼ਟ ਹੈ, ਜਾ। ਅਸੀਂ ਜਪ ਦੇ ਅਰਥ ਸਾਡੀ ਨਿਗਾਹ ਵਿੱਚ ਜਪਦੇ ਸੰਸਕਾਰ ਨੇ ਰੱਬ ਦੇ ਕਿਸੇ ਇੱਕ ਨਾਮ ਨੂੰ ਬਾਰ ਬਾਰ ਰਿਪੀਟ ਕਰਨਾ, ਅਸੀਂ ਉਸਨੂੰ ਆਖਦੇ ਹਾਂ ਜਪ ਜਪਣਾ। ਇਹ ਸਾਡੇ ਸੰਸਕਾਰ ਵਿੱਚ ਸਮਾ ਗਿਆ। ਕਿਸੇ ਇੱਕ ਨਾਮ ਨੂੰ ਬਾਰ ਬਾਰ ਇਸ ਮੂੰਹ ਨਾਲ ਰਸਨਾ ਨਾਲ ਰਿਪੀਟ ਕਰਨਾ, ਬਾਰ ਬਾਰ ਬੋਲਣਾ, ਬਾਰ ਬਾਰ ਦੁਹਰਾਉਣਾ, ਇਹਦਾ ਅਰਥ ਸਾਡੀ ਨਿਗਾਹ ਵਿੱਚ ਹੈ ਜਪ। ਜੇ ਮੈਂ ਆਖਾਂ ਨਹੀਂ ਤਾਂ ਹੋ ਸਕਦਾ ਕਿਸੇ ਨੂੰ ਕੋਈ ਸ਼ੰਕਾ ਹੋਵੇ, ਕਿਉਂਕਿ ਸੰਸਕਾਰ ਬਣ ਗਏ ਨੇ, ਉਹਨੂੰ ਤੋੜਨਾ ਬੜਾ ਔਖਾ ਹੁੰਦਾ, ਆਸਾਨ ਨਹੀਂ ਹੁੰਦਾ। ਲਓ ਇਸ ਲਈ ਮੈਂ ਚਾਹੁੰਦਾ ਹੁਣ ਇੱਥੋਂ ਜਪ ਲਫਜ਼ ਨੂੰ ਇੱਕ ਵਾਰ ਕੇਂਦਰਿਤ ਕਰ ਲਿਓ ਅਤੇ ਗੁਰੂ ਕੋਲੋਂ ਪੁੱਛੀਏ ਜੀ ਉਹ ਜਪ ਕੀ ਹੈ, ਅਤੇ ਇਸ ਗੱਲ ਦਾ ਜਵਾਬ ਸਾਨੂੰ ਮਿਲ ਜਾਏਗਾ, ਇਸੇ ਰਚਨਾ ਵਿੱਚੋਂ ਹੀ ਮਿਲ ਜਾਏਗਾ। ਅਸੀਂ ਸਮਝ ਰਹੇ ਹਾਂ ਖੋਰੀ ਬਾਰ ਬਾਰ ਦੁਹਰਾ, ਹਾਂ ਇਹ ਗੱਲ ਠੀਕ ਹੈ ਕਿ ਅਭਿਆਸ ਲਈ ਮੁੱਢਲੇ ਤੌਰ 'ਤੇ ਬੱਚੇ ਨੂੰ ਜਿਵੇਂ ਤੋਰਨਾ ਹੋਵੇ ਅਤੇ ਉਹਨੂੰ ਗੱਡਾ ਇੱਕ ਪੁਰਾਤਨ ਜ਼ਮਾਨੇ ਅੰਦਰ ਬਣਦਾ ਸੀ, ਉਹ ਫੜਾ ਲਈਦਾ ਸੀ, ਉਹਦੇ ਸਹਾਰੇ ਉਹ ਤੁਰ ਪਵੇ। ਪਰ ਜੇ ਸਦਾ ਹੀ ਗੱਡੇ ਨਾਲ ਤੁਰਨ ਦੀ ਆਦਤ ਪੈ ਜਾਏ, ਦੋ ਚਾਰ ਪੰਜ ਸਾਲ ਛੇ ਸਾਲ ਦਾ ਹੋ ਜਾਏ ਅਤੇ ਆਖੇ ਮੈਨੂੰ ਗੱਡਾ ਦਿਓ ਮੈਂ ਤਾਂ ਹੀ ਤੁਰਾਂਗਾ, ਤੁਸੀਂ ਆਖਦੇ ਹੋ ਇਹਦੇ ਪੈਰਾਂ ਵਿੱਚ ਇਹਦੀਆਂ ਲੱਤਾਂ ਵਿੱਚ ਸ਼ਕਤੀ ਨਹੀਂ ਪੈਦਾ ਹੋਈ, ਜ਼ਰੂਰ ਕੋਈ ਕਮਜ਼ੋਰੀ ਹੈ ਜਿਹੜੀ ਇਹਨੂੰ ਤੁਰਨ ਲੱਗਿਆਂ ਸਹਾਰੇ ਦੀ ਲੋੜ ਪੈਂਦੀ ਹੈ। ਜਿਹੜਾ ਜ਼ਬਾਨ ਨਾਲ ਜਾਂ ਮਾਲਾਂ ਨਾਲ ਬੈਠ ਕੇ ਬਾਰ ਬਾਰ ਇੱਕ ਲਫਜ਼ ਨੂੰ ਦੁਹਰਾਉਣਾ ਹੈ, ਇੱਕ ਸ਼ਬਦ ਨੂੰ, ਇੱਕ ਨਾਮ ਨੂੰ ਦੁਹਰਾਉਣਾ ਹੈ, ਇਹ ਆਰੰਭ ਵਿੱਚ ਤਾਂ ਹੈ ਤਰੀਕਾ, ਲੇਕਿਨ ਅਸੀਂ ਉਸ ਤੋਂ ਅੱਗੇ ਨਹੀਂ ਵੱਧ ਰਹੇ। ਅਸੀਂ ਉਸੇ ਨੂੰ ਜਪ ਸਮਝ ਕੇ ਅੱਜ ਸਾਡੀ ਜ਼ਿੰਦਗੀ ਵਿੱਚ ਉਹ ਲੋਕ ਜ਼ਿਆਦਾ ਗਿਣਤੀ ਵਿੱਚ ਹੋ ਗਏ ਨੇ ਜਿਹੜੇ ਕੇਵਲ ਬਾਰ ਬਾਰ ਦੌਰਾਨ ਨੂੰ ਨਾਮ ਸਿਮਰਨ ਅਤੇ ਜਪ ਆਖੀ ਜਾਂਦੇ ਨੇ। ਦੋ ਦੋ ਘੰਟੇ, ਘੰਟਾ ਘੰਟਾ, ਦੋ ਦੋ ਘੰਟੇ ਉਸ ਗੱਲ ਨੂੰ ਦੁਹਰਾ ਕੇ, ਉਸ ਨਾਮ ਨੂੰ ਦੁਹਰਾ ਕੇ, ਜਪਣ ਸਮਝ ਕੇ, ਸਿਮਰਨ ਸਮਝ ਕੇ ਸੰਤੁਸ਼ਟ ਹੋ ਜਾਂਦੇ ਨੇ। ਪਰ ਇਹ ਖਿਆਲ ਕਰਿਓ ਉਹ ਨਾਮ ਸਿਮਰਨ ਹੈ ਕੀ, ਉਹ ਜਪ ਹੈ ਕੀ? ਕਿਉਂਕਿ ਬਿਨਾਂ ਜਪ ਤੋਂ ਸਮਝੇ ਜਪ ਵੀ ਨਿਰਾਰਥ ਹੋ ਜਾਂਦਾ। ਜੇ ਨਿਰਾਰਥ ਨਾ ਹੋਵੇ, ਗੁਰੂ ਨੇ ਇਹ ਵੀ ਗੱਲ ਆਖ ਦਿੱਤੀ, ਕਿਆ ਜਪ ਕਿਆ ਤਪ ਕਿਆ ਬ੍ਰਤ ਪੂਜਾ, ਉੱਥੇ ਵੀ ਲਫ਼ਜ਼ ਜਪ ਆਇਆ, ਜਾਂ ਕੇ ਹਿਰਦੇ ਭਾਉ ਹੈ ਦੂਜਾ ਕਿਆ ਜਪ, ਜਪ ਤਪ ਬਰਤ ਕੀਨੇ ਪੇਖਣ ਕੋ ਚਰਨਾ ਰਾਮ, ਤਪਤ ਨਾ ਕਿਤੇ ਬੁਝੇ, ਉੱਥੇ ਵੀ ਜਪ ਲਫ਼ਜ਼ ਆਏ। ਇਹਦਾ ਮਤਲਬ ਅਸੀਂ ਜਪ ਵੀ ਸਮਝਣਾ ਪੈਗਾ। ਔਰ ਇਸ ਰਚਨਾ ਇਸ ਬਾਣੀ ਦਾ ਤੇ ਨਾਮ ਸ਼ੁਰੂਆਤ ਹੀ ਜਪ ਹੈ, ਗੁਰੂ ਜਪ ਹੀ ਤਾਂ ਸਮਝਾ ਰਹੇ ਨੇ, ਇਹਦੇ ਵਿੱਚ ਸਾਨੂੰ ਪਤਾ ਲੱਗ ਜਾਏ ਜਪ ਕੀ ਹੈ। ਬਹੁਤ ਵੱਡਾ ਭੁਲੇਖਾ ਮੁਗਲਤਾ ਦੂਰ ਹੋ ਜਾਏਗਾ, ਤਾਂ ਕਿ ਸਾਰੀ ਜ਼ਿੰਦਗੀ ਅਸੀਂ ਦੋ ਚਾਰ ਅੱਖਰਾਂ ਦੇ ਇੱਕ ਨਾਮ ਨੂੰ ਰਿਪੀਟ ਕਰਨ ਦਾ ਨਾਮ ਹੀ ਜਪ ਨਾ ਸਮਝ ਲਈਏ, ਇਸ ਤੋਂ ਅੱਗੇ ਵੀ ਵਧੀਏ। ਹੁਣ ਗੁਰੂ ਕੋਲੋਂ ਪੁੱਛੋ ਜੀ ਕਿਨੂੰ ਜਪਾਂ ਅਤੇ ਕਿਵੇਂ ਜਪਾਂ, ਕਿਨੂੰ ਜਪਾਂ ਅਤੇ ਕਿਵੇਂ ਜਪਾਂ। ਸਾਰਾ ਜਪ ਸਾਹਿਬ ਜਿਹੜਾ ਹੈ ਨਾ ਉਹ ਇਹੋ ਗੱਲ ਸਮਝਾਉਂਦਾ ਹੈ ਕਿਨੂੰ ਜਪਣਾ ਅਤੇ ਕਿਵੇਂ ਜਪਣਾ, ਉਹਦੀਆਂ ਕੀ ਨਿਸ਼ਾਨੀਆਂ ਨੇ, ਜਪਣ ਦੀਆਂ ਕੀ ਨਿਸ਼ਾਨੀਆਂ, ਕਿਨੂੰ ਜਪਣਾ ਹੈ, ਉਹਦਾ ਜਵਾਬ ਸਲੋਕ ਵਿੱਚ ਹੈ। ਆਦ ਸੱਚ ਜੁਗਾਦ ਸੱਚ ਹੈ ਵੀ ਸੱਚ, ਨਾਨਕ ਹੋ ਸੀ ਵੀ ਸੱਚ, ਜਿਹੜਾ ਰੋਜ਼ ਰੋਜ਼ ਬਦਲ ਜਾਏ, ਜਿਹੜਾ ਕਦੀ ਜੰਮ ਪਵੇ ਕਦੀ ਮਰ ਜਾਏ, ਜਿਹੜਾ ਇੱਕ ਵਾਰ ਖਤਮ ਖਤਮ ਹੋ ਜਾਏ, ਮੁੜ ਉਹਦੇ ਵਰਗਾ ਕੋਈ ਹੋਰ ਢੂੰਡ ਨਾ ਪਵੇ, ਉਹਨੂੰ ਨਹੀਂ ਜਪਣਾ। ਜਪ ਜਿਹੜਾ ਆਦਿ ਵਿੱਚ ਵੀ ਸੱਚ ਸੀ, ਹੈ ਸੀ, ਜਦੋਂ ਅਜੇ ਕੁਛ ਨਹੀਂ ਸੀ, ਤੇ ਜੁਗਾਂ ਜੁਗਾਂਤਰਾਂ ਬੀਤੇ ਸਮੇਂ ਦੇ ਜੁਗਾਂ ਜੁਗਾਂਤਰਾਂ ਤੋਂ ਸੱਚ ਹੈ, ਉਹਨੂੰ ਬਦਲਣ ਦੀ ਲੋੜ ਨਹੀਂ ਪਈ। ਰਾਜੋ ਤਾਂ ਤੇਰਾ ਸਦਾ ਨੇਚਲ ਇਹ ਕਦੇ ਨਾ ਜਾਵੇ, ਜੁਗਾਂ ਜੁਗਾਂਤਰਾਂ ਵਿੱਚ ਵੀ ਸੱਚ ਹੈ। ਹੁਣ ਪ੍ਰੈਜੈਂਟ ਵਿੱਚ, ਵਰਤਮਾਨ ਵਿੱਚ ਵੀ ਮੌਜੂਦ ਹੈ। ਅੱਜ ਦਾ ਸਮਾਂ ਵੀ ਉਹਦੇ ਤੋਂ ਖਾਲੀ ਨਹੀਂ। ਜੇ ਖਾਲੀ ਹਾਂ ਤੇ ਅਸੀਂ ਉਹਦੇ ਤੋਂ ਖਾਲੀ ਹੋ ਜਾਂਦੇ, ਜਦੋਂ ਜੁੜਦੇ ਨਹੀਂ, ਜਦੋਂ ਉਹਨੂੰ ਪਛਾਣਦੇ ਨਹੀਂ, ਜਦੋਂ ਸਾਡੀ ਪਛਾਣ ਤੋਂ ਬਾਅਦ ਹੋ ਜਾਂਦਾ, ਗੁਆਚ ਜਾਂਦਾ ਸਾਡੀਆਂ ਨਿਗਾਹ ਵਿੱਚੋਂ, ਉਹ ਅੱਜ ਵੀ ਹੈ। ਨਾਨਕ ਹੋਸੀ ਵੀ ਸੱਚ, ਤੇ ਕਦੇ ਵੀ ਨਿਰਾਸ਼ ਨਾ ਹੋਈ ਕਿ ਕਦੇ ਕੋਈ ਸਮਾਂ ਐਸਾ ਆਵੇਗਾ ਜਦੋਂ ਰੱਬ ਨਹੀਂ ਰਹੇਗਾ, ਜਦੋਂ ਪਰਮਾਤਮਾ ਨਹੀਂ ਰਹੇਗਾ। ਇਸ ਲਈ ਜਿਹੜਾ ਹਮੇਸ਼ਾ ਰਹਿੰਦਾ ਤੇ ਹਰ ਥਾਵੇਂ ਰਹਿੰਦਾ, ਕਿਉਂ ਨਾ ਉਹਦਾ ਜਪ ਉਹਦੇ ਨਾਲ ਜੁੜਿਆ ਜਾਏ। ਬਲਕਿ ਗੁਰੂ ਨੇ ਇਸੇ ਲਈ ਆਖਿਆ, ਜੈ ਜੈ ਜਾਓ ਤਹਾਂ ਤੇਰੀ ਸੇਵਾ, ਤੁਮ ਸੋ ਠਾਕਰ ਅਵਰ ਨਾ ਦੇਵਾ, ਤੂੰ ਸਭਨੀ ਥਾਈ ਜਿੱਥੇ ਹੋ ਜਾਈ, ਸੱਚਾ ਸਿਰਜਣ ਹਾਰ ਜਿਉ ਸਭਨਾ ਕਾ ਦਾਤਾ, ਕਰਮ ਵਿਧਾਤਾ ਦੁੱਖ ਵਿਸਾਰਨ ਹਾਰ ਜਿਉ। ਤੂੰ ਹਰ ਥਾਵੇਂ ਤੇ ਹਮੇਸ਼ਾ ਹਮੇਸ਼ਾ ਹੈ। ਆਦਿ ਸੱਚ, ਜੁਗਾਦ ਸੱਚ, ਹੈ ਵੀ ਸੱਚ, ਨਾਨਕ ਹੋਸੀ ਵੀ ਸੱਚ ਹੈ। ਇਸ ਲਈ ਮੈਂ ਆਪਣੇ ਜੀਵਨ ਨੂੰ ਬੇਫਿਕਰ ਕਰਨ ਲਈ ਤੇਰੇ ਨਾਲ ਜੁੜਾਂ ਤੇ ਕਿਵੇਂ ਜੁੜਾਂ। ਹੁਣ ਕਰਮ ਕਾਂਡ ਦੀ ਦੁਨੀਆ ਆ ਗਈ, ਧਰਮ ਦੇ ਮੁੱਢਲੇ ਗੱਡੇ ਨਾਲ ਤੁਰਨ ਵਾਲੇ ਸਾਧਨ ਆ ਗਏ। ਆਖਿਆ ਜੀ, ਸੋਚ ਕਰ ਲਵਾਂ ਚੰਗੀ ਤਰ੍ਹਾਂ, ਪਵਿੱਤਰ ਜੀਵ ਸਰੀਰ ਵਿੱਚ ਰਹਾਂ। ਹੁਣ ਮਨੁੱਖ ਨੇ ਸਰੀਰ ਕਰਕੇ ਪਵਿੱਤਰ ਹੋਣਾ ਮੰਨ ਲਿਆ। ਮੈਂ ਇੱਕ ਵਾਰ ਕੀਤੀ ਸੀ, ਇੱਕ ਖਿਆਲ ਕਰਿਓ, ਗੁਰਬਾਣੀ ਗੁਰਮਤ ਨੇ ਸਰੀਰ ਦੀ ਸਫਾਈ ਤੇ ਮਨ ਦੀ ਪਵਿੱਤਰਤਾ ਮੰਨੀ। ਸੁੱਚ ਜਿਹੜੀ ਹੈ ਉਹ ਮਨ ਦੀ, ਸਰੀਰ ਦੀ ਸੁੱਚ ਨਹੀਂ, ਸਰੀਰ ਦੀ ਹੈ ਸਫਾਈ। ਲੇਕਿਨ ਮਨੁੱਖ ਇੱਥੇ ਖਲੋ ਗਿਆ ਕਿ ਸੁੱਚ ਵੀ ਸਰੀਰ ਦੀ। ਅਸੀਂ ਜਿਵੇਂ ਪਿਛਲੇ ਦਿਨਾਂ 'ਚ ਬਹਿਸ ਕੀਤੀ ਸੀ, ਅਸੀਂ ਕਿਉਂਕਿ ਸਰੀਰ ਦੇ ਤਲ 'ਤੇ ਸਰੀਰ ਦੇ ਘੇਰੇ ਵਿੱਚ ਜੀਉਂਦੇ ਹਾਂ, ਇਸ ਲਈ ਅਸੀਂ ਹਰ ਧਰਮ ਕਰਮ ਵੀ ਸਰੀਰ 'ਤੇ ਸੀਮਿਤ ਕਰ ਦਿੱਤਾ। ਈਵਨ ਰੱਬ ਅਤੇ ਗੁਰੂ ਵੀ ਸਰੀਰ ਤੱਕ, ਦੇਹ ਤੱਕ ਸੀਮਿਤ ਕਰ ਦਿੱਤਾ। ਹਾਲਾਂਕਿ ਗੁਰੂ ਨੇ ਆਵਾਜ਼ ਦੇ ਕੇ ਆਖਿਆ ਸੀ, ਸੂਚੇ ਇਹ ਨਾ ਆਖੀਏ, ਸੂਚੇ ਇਹ ਨਾ ਆਖੀਏ, ਬਹਿਨ ਜੇ ਪਿੰਡਾ ਧੋਏ, ਸੂਚੇ ਸੇ ਨਾਨਕਾ ਜਿਨ ਮਨ ਵਸਿਆ ਸੋਏ। ਮਨ ਦੀ ਸੋਚ ਤੇ ਸਰੀਰ ਦੀ ਸਫਾਈ। ਲੇਕਿਨ ਕਰਮ ਕਾਂਡ ਵਿੱਚ ਪਏ ਹੋਏ ਧਰਮੀ ਮਨੁੱਖ ਨੇ ਇਹ ਸੋਚ ਲਿਆ, ਸਰੀਰ ਨੂੰ ਸੁੱਚਾ ਰੱਖਣਾ। ਬਲਕਿ ਇਹੋ ਕਾਰਨ ਜੇ ਸਾਡੀ ਦੁਨੀਆ ਵਿੱਚ ਵੀ ਅੱਜ ਕਰਮ ਕਾਂਡ ਬ੍ਰਾਹਮਣਵਾਦ ਇੰਨਾ ਪ੍ਰਵੇਸ਼ ਕਰ ਗਿਆ ਕਿ ਅਸੀਂ ਤੁਕਾਂ ਦੇ ਅਰਥ ਹੀ ਬਦਲ ਲਏ। ਅਸੀਂ ਵੀ ਆਖਿਆ, ਸੁੱਚ ਹੋਵੇ ਤਾਂ ਸੱਚ ਪਾਈਏ, ਤਾਂ ਨੂੰ ਇੱਧਰ ਟੁੱਟ ਲਿਆ। ਤੇ ਅਸੀਂ ਹੱਥ ਧੋਣ ਨੂੰ ਚਾਰ ਚਾਰ ਵਾਰ, ਟੂਟੀਆਂ ਧੋਣ ਨੂੰ ਦਸ ਦਸ ਵਾਰ, ਤਾਂ ਪਾਣੀ ਪੀ ਲੈਣ, ਟੂਟੀਆਂ ਨੂੰ ਪਹਿਲਾਂ ਮਾਂਜੋ, ਉਹਨੂੰ ਸੁੱਚ ਦਾ ਕੇਂਦਰ ਬਣਾ ਲਿਆ। ਆਖਿਆ ਇਹ ਸੁੱਚ ਹੈ ਸਰੀਰ ਕਰਕੇ। ਹੁਣ ਗੁਰੂ ਆਖਦਾ ਸਰੀਰ ਸੁੱਚ ਨਹੀਂ, ਸਰੀਰ ਸਫਾਈ ਹੈ, ਸਰੀਰ ਸਫਾਈ ਹੈ। ਤੇ ਅਸੀਂ ਤੁੱਕ ਪੜ ਦਿੱਤੀ, ਸੁੱਚ ਹੋਵੇ ਤਾਂ ਸੱਚ ਪਾਈਏ। ਬਲਕਿ ਉਧਰ ਜੋੜਨੇ ਤਾਂ ਕਹਿੰਦੇ ਨੇ ਸੁੱਚ ਹੋਵੇ ਤਾਂ ਸੱਚ ਪਾਈਏ, ਜੇ ਸੱਚ ਮਿਲ ਜਾਏ ਤਾਂ ਸੁੱਚ ਹੁੰਦੀ ਹੈ। ਹੱਥ ਧੋਤਿਆਂ ਪੈਰ ਧੋਤਿਆਂ ਸੁੱਚ ਨਹੀਂ ਹੁੰਦੀ, ਇਹ ਤਾਂ ਪਿੰਡੇ ਦੀ ਸਫਾਈ ਹੈ। ਗੁਰੂ ਨੇ ਜਪ ਦੇ ਪਹਿਲੇ ਕਰਮ ਕਾਂਡ ਨੂੰ, ਪਹਿਲੇ ਕਰਮ ਨੂੰ ਬੜਾ ਸਪਸ਼ਟ ਕਰ ਦਿੱਤਾ। ਕਹਿਣ ਲੱਗੇ
ਸੁੱਚੇ ਇਹ ਨਾ ਆਖੀਏ, ਸੋਚੇ ਸੋਚ ਨਾ ਹੋਵੇ।
ਇੱਕ ਵਾਰ ਨਹੀਂ, ਦੋ ਵਾਰ ਨਹੀਂ, ਲੱਖਾਂ ਵਾਰ ਪਿੰਡਾ ਧੋ ਲੈ, ਮਨ ਨੇ ਪਵਿੱਤਰ ਨਹੀਂ ਹੋ ਜਾਣਾ, ਮਨ ਨੇ ਪਵਿੱਤਰ ਨਹੀਂ ਹੋ ਜਾਣਾ। ਇਸ ਦੇਹ ਨੂੰ ਧੋਣ ਨਾਲ, ਇਸ ਪਿੰਡੇ ਨੂੰ, ਸਰੀਰ ਨੂੰ ਧੋਣ ਨਾਲ ਮਨ ਪਵਿੱਤਰ ਨਹੀਂ ਹੁੰਦਾ। ਗੁਰੂ ਨੇ ਬਾਣੀ ਵੀ ਚੱਕ ਦਿੱਤਾ, ਜਲ ਕੇ ਮੱਜਣ ਜੇ ਗੱਤ ਹੋਵੇ, ਨਿਤ ਨਿਤ ਮੇਂਢਕ ਨਹਾਵੇ। ਇਹਦਾ ਮਤਲਬ ਇਹ ਵੀ ਨਾ ਸਮਝਿਓ ਕਿ ਨਹਾਉਣਾ ਗੁਨਾਹ ਹੈ, ਜਾਂ ਸਿੱਖ ਨੂੰ ਨਹਾਉਣ ਲਈ ਹੁਕਮ ਨਹੀਂ, ਜਾਂ ਪਾਣੀ ਨਾਲ ਕੋਈ ਸੰਬੰਧ ਨਹੀਂ। ਹਾਂ, ਜ਼ਰੂਰ ਸੰਬੰਧ ਹੈ, ਲੇਕਿਨ ਸਫਾਈ ਦਾ, ਕਿਉਂਕਿ ਸਿੱਖ ਨੂੰ ਤਨ ਕਰਕੇ ਵੀ ਅਤੇ ਮਨ ਕਰਕੇ ਵੀ ਗੁਰੂ ਤੰਦਰੁਸਤ ਦੇਖਣਾ ਚਾਹੁੰਦਾ। ਇਸੇ ਲਈ ਆਖ ਦਿੱਤਾ ਕਰ ਇਸ਼ਨਾਨ, ਸਿਮਰ ਪ੍ਰਭ ਆਪਣਾ, ਮਨ ਤਨ ਭੈ ਅਰੋਗਾ। ਲੇਕਿਨ ਦੋਵਾਂ ਦੀ ਅਰੋਗਤਾ ਨੂੰ ਆਪਸ ਵਿੱਚ ਮਿਕਸ ਕਰਕੇ ਕਨਫਿਊਜ਼ ਨਾ ਹੋ, ਕਿਤੇ ਮਤ ਇਹ ਸਮਝ ਲਵੇ ਕਿ ਤਨ ਦੀ ਅਰੋਗਤਾ ਦਾ ਕੰਮ ਮਨ ਦੀ ਅਰੋਗਤਾ ਵੀ ਕਰ ਸਕਦਾ। ਲਓ ਆਹ ਭੁਲੇਖਾ ਦੂਰ ਕਰਨਾ, ਤਨ ਦੀ ਅਰੋਗਤਾ ਆਪਣੀ ਥਾਵੇਂ ਹੈ, ਮਨ ਦੀ ਅਰੋਗਤਾ ਆਪਣੀ ਥਾਵੇਂ। ਤਨ ਦੇ ਅਰੋਗ ਕਰਨ ਦੇ ਸਾਧਨ ਆਪਣੇ ਨੇ, ਮਨ ਦੇ ਅਰੋਗ ਕਰਨ ਦੇ ਸਾਧਨ ਆਪਣੇ ਨੇ। ਇਸ ਲਈ ਕਹਿਣ ਲੱਗੇ ਭਲਿਆ, ਜਿਹੜੀ ਸਫਾਈ ਸੀ ਤੂੰ ਉਹਨੂੰ ਸੋਚ ਬਣਾ ਬੈਠਾ, ਸੋਚ ਬਣਾ ਬੈਠਾ। ਕਹਿਣ ਲੱਗੇ
ਸੋਚੇ ਸੋਚ ਨਾ ਹੋਵੇ, ਜੇ ਸੋਚੀ ਲੱਖ ਵਾਰ।
ਕਹਿਣ ਲੱਗੇ ਮਨ ਕਿਵੇਂ ਸੁੱਚਾ ਹੁੰਦਾ, ਪਿਛਲੇ ਲਾਈਨ ਦੇ ਨਾਲ ਹੀ ਇੱਕ ਲਾਈਨ ਹੈ। ਕਹਿਣ ਲੱਗੇ ਜੂਠੇ ਜੂਠਾ ਮੁੱਖ ਵਸੇ, ਸ੍ਰੀ ਆਸ਼ਾ ਜੀ ਦੀ ਵਾਰ ਵਿੱਚ ਇਹ ਲਫ਼ਜ਼ ਆਏ ਸਨ। ਜਿਉਂ ਜੋਰੂ ਸਿਰਨਾਵਣੀ ਆਵੇ ਵਾਰੋ ਵਾਰ, ਜੂਠੇ ਜੂਠਾ ਮੁੱਖ ਵਸੈ ਨਿਤ ਨਿਤ ਹੋਏ ਖੁਆਰ। ਜਿਹੜੀ ਝੂਠ ਹੈ ਉਹ ਹੈ ਝੂਠ, ਅਤੇ ਝੂਠ ਤੇਰੇ ਮੂੰਹ ਵਿੱਚ ਰਹਿੰਦਾ, ਅਸਲ ਤਾਂ ਤੂੰ ਝੂਠ ਆਪਣੇ ਮੂੰਹ ਵਿੱਚ ਲਈ ਬੈਠਾ। ਝੂਠ ਛੱਡ, ਪਵਿੱਤਰਤਾ ਆਵੇ। ਜਿੰਨੀ ਦੇਰ ਤੇਰੇ ਮੂੰਹ ਵਿੱਚ ਝੂਠ ਹੈ, ਉਨੀ ਦੇਰ ਸਮਝੀ ਤੇਰਾ ਮੂੰਹ ਝੂਠ ਹੈ, ਅਤੇ ਝੂਠ ਤਾਂ ਤੂੰ ਮੂੰਹ ਵਿੱਚ ਲਈ ਬੈਠਾ। ਅਤੇ ਤੂੰ ਕਹਿੰਦਾ ਮੈਂ ਪਵਿੱਤਰ ਹੋ ਗਿਆ ਧੋ ਕੇ ਪਿੰਡਾਂ ਧੋ ਕੇ, ਹੁਣ ਝੂਠ ਨੇ ਝੂਠ ਬਣਨਾ, ਸੱਚ ਨੇ ਸੁੱਚ ਬਣਨਾ। ਫਰਕ ਤਾਂ ਨਹੀਂ ਹੈ ਨਾ, ਝੂਠ ਨੇ ਝੂਠ ਬਣਨਾ, ਝੂਠ ਨੇ ਝੂਠ ਬਣਨਾ, ਅਤੇ ਸੱਚ ਨੇ ਸੁੱਚ ਬਣਨਾ ਮਨ ਕਰਕੇ। ਹੁਣ ਗੁਰੂ ਇੱਕ ਖਿਆਲ ਦਿੰਦੇ ਨੇ ਇੱਥੇ ਅਗਲੀ ਲਾਈਨ ਵਿੱਚ, ਜਿਹੜੇ ਲੋਕ ਫਿਰ ਭੁੱਲਿਆ, ਛੋਟੀ ਛੋਟੀ ਗੱਲ ਨੂੰ ਚੰਗੀ ਤਰ੍ਹਾਂ ਗੁਰੂ ਨੂੰ ਸਮਝਾਉਣਾ ਪੈਂਦਾ, ਨਹੀਂ ਤਾਂ ਮੈਨੂੰ ਕਨਫਿਊਜ਼ ਹੋ ਜਾਂਦਾ। ਕਹਿਣ ਲੱਗਾ ਜੀ ਜੇ ਝੂਠ ਬੋਲਣਾ ਹੀ ਝੂਠ ਹੈ ਅਤੇ ਸੁੱਚ ਨਹੀਂ, ਹੋ ਨਹੀਂ ਸਕਦੀ। ਅਤੇ ਕਹਿਣ ਲੱਗਾ ਮੈਂ ਤਾਂ ਬੋਲਣਾ ਹੀ ਛੱਡ ਦਿੰਦਾ, ਮੌਨ ਧਾਰਨ ਕਰ ਲੈਂਦਾ, ਚੁੱਪ ਹੋ ਜਾਂਦਾ। ਜੇ ਚੁੱਪ ਹੀ ਰਹਾਂਗਾ ਤਾਂ ਝੂਠ ਕਿਵੇਂ ਬੋਲਿਆ ਜਾਏਗਾ। ਅਗਲੀ ਲਾਈਨ, ਜੇ ਝੂਠ ਬੋਲਣ ਨਾਲ ਝੂਠਾ ਹੁੰਦਾ ਤਾਂ ਮੈਂ ਰਿਸਕ ਕਿਉਂ ਲਵਾਂ, ਕਿਉਂ ਨਾ ਬੋਲਣਾ ਹੀ ਛੱਡ ਦੇ, ਚੁੱਪ ਹੀ ਕਰ ਲਾ, ਨਾ ਬੋਲਾਂਗਾ ਨਾ ਝੂਠ ਜ਼ਬਾਨ ਤੇ ਆਵੇਗਾ। ਗੁਰੂ ਕਹਿਣ ਲੱਗੇ ਇਹ ਵੀ ਨਹੀਂ,
ਚੁੱਪੇ ਚੁੱਪ ਨਾ ਹੋਵੇ।
ਕੋਈ ਜ਼ਰੂਰੀ ਨਹੀਂ ਕਿ ਤੂੰ ਜ਼ਬਾਨ ਤੋਂ ਬੋਲੇ ਤਦ ਹੀ ਬੋਲਿਆ ਜਾਏ, ਅੰਦਰ ਤਾਂ ਤੇਰੇ ਰੌਲਾ ਪਿਆ ਹੋਇਆ। ਤੁਸੀਂ ਕਈ ਵਾਰ ਦੇਖ ਲਿਓ ਮਨੁੱਖ ਚੁੱਪ ਰਿਹਾ, ਇਕੱਲਾ ਬੈਠਾ ਹੋਵੇ ਬੋਲਦਾ ਨਹੀਂ, ਬਿਲਕੁਲ ਇਕੱਲਾ ਬੈਠਾ ਹੋਵੇ ਕਿਸੇ ਕਮਰੇ ਵਿੱਚ, ਜਾਂ ਤੁਸੀਂ ਇਕੱਲੇ ਸਫ਼ਰ ਕਰ ਰਹੇ ਹੋਵੋ, ਬੋਲ ਤਾਂ ਸਕਦੇ ਨਹੀਂ, ਕਿਹਦੇ ਨਾਲ ਬੋਲੋਗੇ, ਮੂੰਹ ਦੀ ਤਾਂ ਲੋੜ ਹੀ ਕੋਈ ਨਹੀਂ। ਪਰ ਕਦੀ ਗਹਿਰਾਈ ਨਾਲ ਦੇਖਿਓ ਅਨੇਕਾਂ ਤਰ੍ਹਾਂ ਦੀਆਂ ਗੱਲਾਂ ਤੁਸੀਂ ਅੰਦਰ ਅੰਦਰ ਕਰੀ ਜਾਂਦੇ ਹੋ, ਜਵਾਬ ਵੀ ਕਰੀ ਜਾਂਦੇ ਹੋ, ਸਵਾਲ ਵੀ ਕਰੀ ਜਾਂਦੇ ਹੋ, ਜਦੋਂ ਇਕੱਲੇ ਵੀ ਬੈਠੇ ਹੁੰਦੇ ਹੋ ਨਾ, ਅਨੇਕਾਂ ਤਰ੍ਹਾਂ ਦੇ ਅੰਦਰ ਸਵਾਲ ਵੀ ਚੱਲ ਰਹੇ ਨੇ, ਜਵਾਬ ਵੀ ਚੱਲ ਰਹੇ ਨੇ, ਝੂਠ ਵੀ ਚੱਲ ਰਿਹਾ। ਇਕੱਲਾ ਬੈਠਾ ਸੋਚੀ ਜਾਂਦਾ ਜੇ ਮੈਂ ਆਹ ਕਤਲ ਕੀਤਾ ਅਤੇ ਜੇ ਮੈਨੂੰ ਅਦਾਲਤ ਵਿੱਚ ਆਹ ਵਕੀਲ ਨੇ ਪੁੱਛਿਆ ਮੈਂ ਆਹ ਝੂਠ ਬੋਲ ਕੇ ਜਵਾਬ ਦਿਆਂਗਾ, ਇਹੋ ਜਿਹੀ ਬਣਤਰ ਬਣਾਵਾਂਗਾ, ਉਹ ਸਾਰੇ ਝੂਠ ਤਾਂ ਅੰਦਰ ਬੋਲੀ ਜਾਂਦਾ, ਜ਼ਬਾਨੋਂ ਨਹੀਂ ਬੋਲ ਰਿਹਾ। ਅਨੇਕ ਵਾਰ ਦੇਖ ਲਿਓ ਅਸੀਂ ਪਕਤਾਂ ਪਕਾਉਣੇ, ਅੰਦਰ ਹੀ ਪਕਾਉਣੇ ਹਨ, ਪਹਿਲਾਂ ਫੈਸਲੇ ਕਰਨੇ ਆ, ਫਲਾਣਾ ਆਹ ਆਖੇਗਾ ਮੈਂ ਆਹ ਜਵਾਬ ਦਿਆਂਗਾ, ਉਹ ਜਿਹੜਾ ਆਖ ਰਿਹਾ ਹੁੰਦਾ ਉਹ ਵੀ ਮਨੁੱਖ ਅੰਦਰ ਅੰਦਰ ਸੁਣ ਰਿਹਾ ਹੁੰਦਾ ਅਤੇ ਜਿਹੜਾ ਇਹਨੇ ਜਵਾਬ ਦੇਣਾ ਹੁੰਦਾ ਉਹ ਵੀ ਅੰਦਰ ਅੰਦਰ ਦੇ ਰਿਹਾ। ਗੱਲਬਾਤ ਤਾਂ ਚੱਲ ਰਹੀ, ਤੂੰ ਕਿਵੇਂ ਕਹਿੰਦਾ ਮੈਂ ਚੁੱਪ ਹਾਂ? ਗੁਰੂ ਕਹਿਣ ਲੱਗੇ ਭਲਿਆ, ਦੇਖੀ ਕਿਤੇ ਜ਼ਬਾਨ ਦੀ ਚੁੱਪ ਨਾਲ ਚੁੱਪ ਨਹੀਂ ਹੋ ਜਾਂਦੀ ਅਤੇ ਹੱਥ ਦੀ ਸੁੱਚ ਨਾਲ ਸੁੱਚ ਨਹੀਂ ਹੋ ਜਾਂਦੀ, ਮੈਂ ਤੈਨੂੰ ਇਹ ਰੋਕਣਾ ਚਾਹੁੰਦਾ।
ਸੋਚੇ ਸੋਚ ਨਾ ਹੋਈ ਜੇ ਸੋਚੀ ਲੱਖ ਵਾਰ, ਚੁੱਪੇ ਚੁੱਪ ਨਾ ਹੋਵੇ ਜੇ ਲਾਇ ਰਹੋ ਲਿਵਤਾਰ।
ਜਿੰਨਾ ਮਰਜ਼ੀ ਸਮਾਧੀਆਂ ਲਾ ਲਾ ਬੈਠ ਤੇ ਆਖ ਮੈਂ ਕਿਸੇ ਨਾਲ ਗੱਲ ਨਹੀਂ ਕਰਦਾ, ਬੋਲਦਾ ਨਹੀਂ, ਚੁੱਪ ਕਰ ਗਿਆ, ਪਰ ਤੇਰੇ ਅੰਦਰ ਕੁਛ ਚੱਲ ਰਿਹਾ, ਕੋ ਕਲਪਨਾ ਚੱਲ ਰਹੀ ਹੈ, ਅੰਦਰਲੇ ਬੋਲਣ ਨੂੰ ਤੂੰ ਅੰਦਰ ਹੀ ਸੁਣ ਰਿਹਾ ਅਤੇ ਜਵਾਬ ਵੀ ਦੇ ਰਿਹਾ। ਇਸ ਲਈ ਵਿੱਚ ਭਲਿਆ ਇੱਕ ਖਿਆਲ ਕਰੀ, ਮੂੰਹ ਨਾਲ ਚੁੱਪ ਹੋਣ ਦਾ ਨਾਂ ਚੁੱਪ ਨਹੀਂ, ਜੇ ਤੇਰੇ ਅੰਦਰੋਂ ਕਾਮਨਾਵਾਂ ਅਤੇ ਕਲਪਨਾ ਖਤਮ ਨਹੀਂ ਹੋਈਆਂ। ਕਹਿਣ ਲੱਗਾ ਜੀ, ਕਰਮ ਕਾਂਡ ਦਾ ਇੱਕ ਤੀਜਾ ਹਿੱਸਾ ਰੱਬ ਨੂੰ ਮਿਲਣ ਲਈ ਜਿਹੜੇ ਅਕਸਰ ਕਰਦੇ ਨੇ ਉਹ ਹੈ ਵਰਤ ਰੱਖਣੇ। ਹੁਣ ਜਿਹੜੇ ਪ੍ਰਚਲਿਤ ਸਾਧਨ ਸਨ ਨਾ ਜਪ ਦੇ, ਪ੍ਰਭੂ ਮਿਲਾਪ ਦੇ, ਉਹਨਾਂ ਦਾ ਜ਼ਿਕਰ ਗੁਰੂ ਨਾਨਕ ਨੇ ਆਰੰਭ ਵਿੱਚ ਹੀ ਕਰ ਦਿੱਤਾ ਅਤੇ ਫੈਸਲਾ ਕੀਤਾ ਜਪ ਕੀ। ਤੀਜਾ ਸਾਧਨ ਸੀ ਵਰਤ ਰੱਖਣੇ, ਕੁਝ ਖਾਣਾ ਨਾ। ਗੁਰੂ ਕਹਿਣ ਲੱਗੇ ਭਲਿਆ, ਜੇ ਤੂੰ ਵਰਤ ਰੱਖ ਲਵੇਂ ਤੇ ਤੂੰ ਆਖੇ ਮੈਂ ਤੇ ਭੁੱਖਾ ਰਹਿਣਾ। ਸਭ ਤੋਂ ਜ਼ਿੰਦਗੀ ਦੀ ਵੱਡੀ ਜ਼ਰੂਰਤ ਜਿਹੜੀ ਹੈ ਉਹਨੂੰ ਮੈਂ ਮਿਟਾ ਦਿੱਤਾ। ਕਹਿਣ ਲੱਗੇ ਕੇਵਲ ਪੇਟ ਤੋਂ ਸਰੀਰ ਕਰਕੇ ਖੁਰਾਕ ਨਾ ਖਾ ਕੇ ਭੁੱਖਾ ਰਹਿਣ ਦਾ ਨਾਂ ਵਰਤ ਨਹੀਂ। ਜੇ ਅੰਦਰ ਕਿਸੇ ਵਕਤ ਵੀ ਕੋਈ ਐਸਾ ਸਮਾਂ ਨਹੀਂ ਆਉਂਦਾ ਤੇਰੇ ਤ੍ਰਿਸ਼ਨਾ ਨਾ ਲੱਗੀ ਹੋਵੇ, ਕੁਛ ਮੰਗ ਨਾ ਲੱਗੀ ਹੋਵੇ, ਕੁਝ ਖੋਜ ਨਾ ਲੱਗੀ ਹੋਵੇ, ਕੁਝ ਢੂੰਡ ਨਾ ਕਰ ਰਿਹਾ ਹੋਵੇ, ਅੰਦਰਲੀ ਤ੍ਰਿਸ਼ਨਾ ਜਿਹੜੀ ਹੈ ਉਹ ਤੇ ਤੂੰ ਭਾਵੇਂ ਦੁਨੀਆਂ ਦੇ ਪਦਾਰਥ ਪੁਰੀਆਂ ਬਾਹਰ ਇਕੱਠੇ ਪੰਡਾਂ ਬੰਨ ਕੇ ਰੱਖ ਲੈ, ਤਦ ਵੀ ਤ੍ਰਿਸ਼ਨਾ ਨਹੀਂ ਬੁੱਝ ਰਹੀ। ਤ੍ਰਿਸ਼ਨਾ ਵਿਰਲੇ ਹੀ ਕੀ ਬੂਝੀ ਹੈ, ਕੋਟ ਜੋਰੇ ਲੱਖ ਕਰੋਰੇ ਮਨ ਨਾ ਹੋ ਰਹੇ, ਪਰੇ ਪਰੇ ਹੀ ਕੋ ਲੂਜੀ ਹੈ। ਇਸ ਲਈ ਬਾਹਰੋਂ ਕੇਵਲ ਰੋਟੀ ਖਾਣੀ ਛੱਡ ਕੇ, ਅਨਾਜ ਖਾਣਾ ਛੱਡ ਕੇ, ਵਰਤ ਰੱਖ ਕੇ ਤੂੰ ਆਖੇ ਮੈਂ ਬੜਾ ਵੱਡਾ ਧਰਮ ਕਰਮ ਕਰ ਰਿਹਾ, ਰੱਬ ਇਹਦੇ 'ਤੇ ਰੀਝ ਪਵੇਗਾ, ਪ੍ਰਭੂ ਵੇਖੇਗਾ ਤੇਰੇ ਅੰਦਰ ਤ੍ਰਿਸ਼ਨਾ ਦੀ ਭੁੱਖ ਲੱਗੀ ਹੋਈ ਹੈ ਜਿਹੜੀ ਭੁੱਖ ਮਿਟ ਨਹੀਂ ਰਹੀ। ਤੂੰ ਜੋ ਦੁਨੀਆਂ ਦੇ ਪਦਾਰਥ ਇਕੱਠੇ ਕਰ ਰਿਹਾ ਹੈ ਪਰ ਕਰਨ ਤੋਂ ਬਾਅਦ ਵੀ ਅੰਦਰਲੀ ਤ੍ਰਿਸ਼ਨਾ ਅਜੇ ਹੋਰ 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 ਕਹੀ ਜਾਂਦੀ ਹੈ।
ਭੁੱਖ ਨਾ ਉਤਰੀ ਜੇ ਬੰਨਾ ਪੁਰੀਆਂ ਭਾਰ, ਜੇ ਬੰਨਾ ਪੁਰੀਆਂ ਭਾਰ, ਸੈਸ ਸਿਆਨੁਪਾ ਲੱਖ ਹੋਏ।
ਹੁਣ ਅਗਲਾ ਮਸਲਾ ਆ ਗਿਆ, ਜੇ ਮੈਂ ਬਹੁਤ ਸਾਰੇ ਧਰਮ ਗ੍ਰੰਥ ਪੜ੍ਹਾਂ, ਬੜਾ ਧਾਰਮਿਕ ਵਿਦਵਾਨ ਹੋ ਜਾਂ, ਰੱਬ ਦੀ ਖੋਜ ਲਈ ਦਿਨ ਰਾਤ ਖੋਜਣ ਲਈ ਧਰਮ ਗ੍ਰੰਥਾਂ ਨੂੰ ਵਾਚ ਵਾਚ ਪੜ੍ਹ ਪੜ੍ਹ ਤੇ ਆਪਣੀ ਸਿਆਣਪ ਨੂੰ ਵੱਡਾ ਕਰ ਲਵਾਂ, ਗਿਆਨ ਵੀ ਤਾਂ ਇੱਕ ਸਿਆਣਪ ਦਾ ਪਹਿਲਾ ਮੁੱਢਲਾ ਹਿੱਸਾ। ਗੁਰੂ ਕਹਿਣ ਲੱਗੇ ਇੱਕ ਖਿਆਲ ਕਰੇ, ਆਪਣੇ ਆਪ ਦੇ ਅੰਦਰ ਗਿਆਨ ਵੀ ਜਿਹੜਾ ਉਹ ਗੁਰੂ ਦੀ ਅਗਵਾਈ ਪਾਲਦਾ, ਕਿਉਂਕਿ ਜਿਹੜਾ ਗੁਰੂ ਦੀ ਅਗਵਾਈ ਬਿਨਾਂ ਗਿਆਨ ਹੈ ਉਹ ਭਾਵੇਂ ਜਿੰਨਾ ਮਰਜ਼ੀ ਇਕੱਤਰ ਕਰ ਲੈ ਉਹਦੇ ਵਿੱਚ ਹਉਂ ਜਨਮ ਲੈਂਦੀ ਹੈ ਰੋਸ਼ਨੀ। ਮੈਂ ਇੱਕ ਵਾਰ ਅਰਜ਼ ਕੀਤੀ ਸੀ, ਤੇ ਸੰਸਾਰ ਅੰਦਰ ਜਿੰਨਾ ਚਾਨਣ ਹੈ, ਜਿੰਨੀ ਰੋਸ਼ਨੀ ਹੈ, ਉਹਦੇ ਵਿੱਚ ਕਾਲਕ ਛੁਪੀ ਹੋਈ ਹੈ। ਕਾਲਕ ਛੁਪੀ ਹੋਈ ਉਹ ਦਿਸਦੀ ਨਹੀਂ, ਦੇਰ ਨਾਲ ਦਿਸਦੀ। ਅਤੇ ਮੈਂ ਅਰਜ਼ ਕੀਤੀ ਸੀ ਤੁਸੀਂ ਕਿਸੇ ਥਾਵੇਂ ਲਗਾਤਾਰ ਅੱਗ ਬਾਲੋ, ਦੀਵਾ ਹੀ ਬਾਲ ਕੇ ਰੱਖ ਦਿਓ, ਮੋਮਬੱਤੀ ਬਾਲ ਕੇ ਰੱਖ ਦਿਓ, ਦੋ ਚਾਰ ਦਿਨ ਦਸ ਦਿਨ ਬਾਅਦ ਵੇਖੋਗੇ ਉਹ ਥਾਂ ਕਾਲੀ ਹੋ ਗਈ। ਲਾਟ ਦੇ ਅੰਦਰ ਰੋਸ਼ਨੀ ਹੈ ਪਰ ਉਹਦੇ ਵਿੱਚ ਕਾਲਕ ਵੀ ਹੈ। ਈਵਨ ਬੜਾ ਰਿਫਾਇੰਡ ਕੀਤਾ ਗਿਆ, ਬੜਾ ਰਿਫਾਇੰਡ ਕੀਤਾ ਗਿਆ ਲਾਈਟ ਨੂੰ ਕਿ ਕਾਲਕ ਨਾ ਲੱਗੇ, ਪਰ ਤੁਸੀਂ ਲਗਾਤਾਰ ਕਿਸੇ ਚਿੱਟੀ ਦੀਵਾਰ ਦੇ ਨੇੜੇ ਇਹ ਬੱਲਬ ਵੀ ਜਗਾ ਕੇ ਬਾਲੋ, ਜ਼ਰਾ ਦੇਰ ਲੱਗੇਗੀ, ਰਿਫਾਇੰਡ ਕੀਤੀ ਹੋਈ ਰੋਸ਼ਨੀ ਹੈ, ਪਰ ਉੱਥੇ ਵੀ ਕੁਛ ਸਮੇਂ ਬਾਅਦ ਕਾਲਕ ਦਾ ਨਿਸ਼ਾਨ ਪਵੇਗਾ। ਗਿਆਨ ਰੋਸ਼ਨੀ, ਗਿਆਨ ਰੋਸ਼ਨੀ, ਪਰ ਹਰ ਗਿਆਨ ਵਿੱਚ ਇੱਕ ਹੋਂ ਖੜੀ। ਇੱਕੋ ਇੱਕ ਗਿਆਨ ਹੈ ਜਿਹੜਾ ਗੁਰੂ ਦੀ ਅਗਵਾਈ ਵਿੱਚ ਹੁੰਦਾ। ਗੁਰੂ ਨੇ ਉਸ ਗਿਆਨ ਨੂੰ ਇੰਨਾ ਰਿਫਾਇੰਡ ਕੀਤਾ, ਇੰਨਾ ਰਿਫਾਇੰਡ ਕੀਤਾ ਕਿ ਉਹਦੇ ਵਿੱਚ ਕਾਲਖ ਕੋਈ ਨਹੀਂ, ਹੋਂ ਕੋਈ ਨਹੀਂ। ਤੇ ਜਿਹੜਾ ਹੋਂ ਤੋਂ ਰਹਿਤ ਗਿਆਨ ਹੈ ਨਾ ਪ੍ਰਵਾਨ, ਉਹ ਹੀ ਹੈ, ਬਾਕੀ ਚਤੁਰਾਈ ਹੈ, ਬਾਕੀ ਤਾਂ ਚਤੁਰਾਈ ਹੈ। ਗੁਰੂ ਨੇ ਆਵਾਜ਼ ਦੇ ਕੇ ਬਾਣੀ ਵਿੱਚ ਆਖ ਦਿੱਤਾ, ਕਹਿਣ ਲੱਗੇ
ਚਤੁਰਾਈ ਸਿਆਣ ਪਾ ਕਿਤੇ ਕੰਮ ਨਾ ਆਈ ਹੈ, ਚਤੁਰਾਈ ਸਿਆਣ ਪਾ ਕਿਤੇ ਕੰਮ ਨਾ ਆਈ ਹੈ, ਰੇ ਜਾਣ ਮਨ ਮਾਧੋ ਸੋ ਲਾਈ ਹੈ, ਚਤੁਰਾਈ ਨਾ ਚਤੁਰ ਭੁਜ ਪਾਈ ਹੈ।
ਵੇਖੀ ਕਿਤੇ ਸਿਆਣਪ ਜਾਂ ਚਤੁਰਾਈ, ਕਿਉਂਕਿ ਸਿਆਣਪ ਜਾਂ ਚਤੁਰਾਈ ਵੀ ਜਿਹੜੀ ਹੈ ਉਹ ਵੀ ਗਿਆਨ ਦਾ ਹਿੱਸਾ ਹੀ ਹੈ। ਜਿਹਦੇ ਕੋਲ ਗਿਆਨ ਕੁਝ ਨਹੀਂ ਉਹਦੇ ਕੋਲ ਸਿਆਣਪ ਕੀ ਹੋਣੀ ਹੈ, ਜਿਹਦੇ ਕੋਲ ਗਿਆਨ ਕੁਝ ਨਹੀਂ ਉਹਦੇ ਕੋਲ ਚਤੁਰਾਈ ਕੀ ਹੋਣੀ ਹੈ। ਪਰ ਉਹ ਸਿਆਣਪ ਅਤੇ ਚਤੁਰਾਈ ਉਹ ਹੈ ਜਿਹਨੂੰ ਜਿੱਥੇ ਬਾਲ ਕੇ ਰੱਖੇਗਾ ਨਾਲ ਹੀ ਇੱਕ ਕਾਲਖ ਦਾ ਦਾਗ ਲੱਗ ਜਾਏਗਾ। ਸਿਆਣਪ ਤੇ ਚਤੁਰਾਈ ਨੂੰ ਜਿੱਥੇ ਵੀ ਵਰਤੇਗਾ ਉੱਥੇ ਇੱਕ ਹੋਂ ਦੀ ਕਾਲਖ ਪੈਦਾ ਹੋ ਜਾਏਗੀ, ਤੇ ਜਿੱਥੇ ਹੋਂ ਦੀ ਕਾਲਖ ਹੋਵੇ ਉੱਥੇ ਰੱਬ ਨਹੀਂ ਰਹਿੰਦਾ। ਹੋਮੇ ਨਾਵੇਂ ਨਾਲ ਵਿਰੋਧ ਹੈ, ਦੋਏ ਨਾ ਵਸੇ ਠਾਏ, ਹੋਂ ਤੇ ਹਰੀ ਇਕੱਠੇ ਨਹੀਂ ਰਹਿ ਸਕਦੇ। ਜਿੱਥੇ ਹੋਂ ਬੈਠੀ ਉੱਥੇ ਹਰੀ ਨਹੀਂ, ਤੇ ਜਿੰਨੀ ਸਿਆਣਪ ਹੈ ਜਿੰਨੀ ਚਤੁਰਾਈ ਹੈ ਉਹ ਹੋਂ ਦਾ ਪ੍ਰਤੀਕ ਹੈ। ਜਿਉਂ ਜਿਉਂ ਮਨੁੱਖ ਸਿਆਣਾ ਹੋਈ ਜਾਂਦਾ ਹੈ ਨਾ, ਜਿਉਂ ਜਿਉਂ ਚਤੁਰਾਈ ਆਈ ਜਾਂਦੀ ਹੈ, ਓਨਾ ਅੱਜ ਦੀ ਦੁਨੀਆ 'ਚ ਵੀ ਦੇਖ ਲਿਓ ਓਨਾ ਹੀ ਰੱਬ ਤੋਂ ਦੂਰ ਹੋਈ ਜਾਂਦਾ। ਅੱਗੇ ਨਾਲੋਂ ਵਿੱਦਿਆ ਦੇ ਸਾਧਨ ਜ਼ਿਆਦਾ ਨੇ, ਅੱਗੇ ਲੋਕਾਂ ਨੂੰ ਪੜ੍ਹਦੇ ਸਨ, ਅੱਗੇ ਨਾਲੋਂ ਵਿੱਦਿਆ ਦੇ ਸਾਧਨ ਜ਼ਿਆਦਾ ਨੇ, ਪਰ ਕਿਉਂਕਿ ਵਿੱਦਿਆ ਤੇ ਹੈ, ਵਿੱਦਿਆ ਦੇ ਨਾਲ ਗੁਰੂ ਨਹੀਂ। ਮੈਂ ਕਈ ਵਾਰੀ ਸਹਿ ਲਈ ਸੰਸਥਾਵਾਂ ਨੂੰ ਅਰਜ਼ ਕਰਨਾ, ਦੋ ਚੀਜ਼ਾਂ ਸੰਭਾਲੋ, ਜੇ ਸਮਾਜ ਵਿੱਚ ਜੇ ਕੌਮ ਵਿੱਚ ਧਰਮ ਸਿੱਖੀ ਬਹਾਲ ਰੱਖਣਾ ਚਾਹੁੰਦੇ ਹੋ, ਵੱਡੀਆਂ ਵੱਡੀਆਂ ਸਾਡੀਆਂ ਸੰਸਥਾਵਾਂ ਜਿਨ੍ਹਾਂ ਕੋਲ ਅਰਬਾਂ ਰੁਪਏ ਦੇ ਬਜਟ ਨੇ, ਉਹਨਾਂ ਨੂੰ ਸਭ ਤੋਂ ਜ਼ਿਆਦਾ ਇਸ ਪਾਸੇ ਧਿਆਨ ਹੋਣਾ ਚਾਹੀਦਾ ਕਿ ਸਾਡੇ ਬੱਚਿਆਂ ਦੀ ਐਜੂਕੇਸ਼ਨ ਦਾ ਸਾਧਨ ਕੀ ਹੈ। ਇਹ ਨਹੀਂ ਕਿ ਨਹੀਂ ਹੈਗੇ, ਹੈਗੇ ਨੇ, ਪਰ ਜਿਨ੍ਹਾਂ ਸਕੂਲਾਂ ਵਿੱਚ ਜਿਨ੍ਹਾਂ ਕਾਲਜਾਂ ਵਿੱਚ ਬੱਚੇ ਪੜ੍ਹਦੇ ਨੇ ਉੱਥੇ ਕੇਵਲ ਚਤੁਰਾਈ ਅਤੇ ਸਿਆਣਪ ਪੜ੍ਹਾਈ ਜਾਂਦੀ ਹੈ, ਗੁਰੂ ਨਹੀਂ ਪੜ੍ਹਾਇਆ ਜਾਂਦਾ। ਨਤੀਜਾ ਨਿਕਲਦਾ ਹੈ, ਹੋਂ ਆ ਜਾਂਦੀ ਹੈ, ਨਾਲ ਦੀ ਨਾਲ ਆ ਜਾਂਦੀ। ਅੱਜ ਸਾਡੀਆਂ ਸੰਸਥਾਵਾਂ ਐਸੇ ਸਕੂਲ ਜਿਹੜੇ ਧਰਮ ਅਸਥਾਨ 'ਤੇ ਆਈ ਹੋਈ ਦੌਲਤ ਕੇਵਲ ਧਰਮ ਦੀ ਬਹਾਲਤਾ ਲਈ ਖਰਚ ਹੋਵੇ, ਬੱਚਿਆਂ ਵਿੱਚ ਐਜੂਕੇਸ਼ਨ ਦੇ ਨਾਲ ਨਾਲ ਉਹਨੂੰ ਰਿਫਾਈਂਡ ਕਿਵੇਂ ਕਰਨਾ, ਕਿਉਂਕਿ ਗੁਰੂ ਆਖ ਰਿਹਾ, ਬਾਰ ਬਾਰ ਆਖ ਰਿਹਾ, ਕਹਿੰਦਾ ਭਲਿਆ ਤੈਨੂੰ ਪਤਾ ਕੀ ਹੋ ਪਤਾ ਹੋਵੇ ਕਿ ਜਿੰਨੀ ਪਵਿੱਤਰਤਾ ਹੈ ਜਿੰਨੀ ਸੋਝੀ ਹੈ, ਜਿੰਨੀ ਸਿਆਣਪ ਹੈ, ਉਹ ਸਿਆਣਪ ਹਉ ਨਾ ਬਣ ਜਾਏ, ਹਉ ਨਾ ਬਣ ਜਾਏ। ਉਹਦੇ ਕੋਲੋਂ ਬਚਣ ਲਈ ਸਿਆਣਪ ਨੂੰ ਗੁਰੂ ਕੇ ਲੜ ਲਾਉਣਾ। ਉਹਨੂੰ ਪਤਾ ਹੋਵੇ ਜੇ ਮੈਂ ਡਾਕਟਰ ਹਾਂ ਤਾਂ ਮੇਰਾ ਗੁਰੂ ਡਾਕਟਰ ਨੂੰ ਕੀ ਹੁਕਮ ਕਰ ਰਿਹਾ, ਜੇ ਮੈਂ ਇੰਜੀਨੀਅਰ ਹਾਂ ਤਾਂ ਮੇਰਾ ਗੁਰੂ ਇੰਜੀਨੀਅਰ ਨੂੰ ਕੀ ਹੁਕਮ ਕਰ ਰਿਹਾ, ਜੇ ਮੈਂ ਕੋਈ ਸੰਸਾਰ ਦੇ ਹੋਰ ਕਿਸੇ ਖੇਤਰ ਵਿੱਚ ਪੜ੍ਹ ਲਿਖ ਕੇ ਆਪਣੀ ਸਿਆਣਪ ਦੀ ਤਾਂਕ ਜਮਾਉਣਾ ਚਾਹੁੰਦਾ ਤਾਂ ਮੈਨੂੰ ਪਤਾ ਹੋਵੇ ਮੇਰੇ ਗੁਰੂ ਦੀ ਅਗਵਾਈ ਕੀ ਹੈ। ਉਹਦੇ ਤੋਂ ਬਿਨਾਂ ਉਹੋ ਹੀ ਸਿਆਣਪ, ਉਹੋ ਹੀ ਚਤਰਾਈ ਜਿਹੜੀ ਹੈ ਉਹ ਇੱਕ ਹੋਂ ਬਣ ਜਾਏਗੀ, ਅਤੇ ਹੋਂ ਬਣੀ ਹੋਈ ਚਤਰਾਈ ਰੱਬ ਦੇ ਅਤੇ ਮੇਰੇ ਦਰਮਿਆਨ ਵਿੱਚ ਇੱਕ ਰੁਕਾਵਟ ਬਣ ਜਾਏਗੀ, ਦੀਵਾਰ ਬਣ ਜਾਏਗੀ। ਗੁਰੂ ਨੇ ਇਹੋ ਗੱਲਬਾਰੀ ਵਿੱਚ ਸਮਝਾਈ ਅਤੇ ਕਹਿਣ ਲੱਗੇ,
ਸਹਿਸ ਸਿਆਣ ਪਾ ਲੱਖ ਹੋਏ ਤਾਂ ਇੱਕ ਨਾ ਚੱਲੇ ਨਾਲ, ਸਹਿਸ ਸਿਆਣ ਪਾ ਲੱਖ ਹੋਏ।
ਸਿਆਣਪ ਗਿਆਨ ਇੱਕ ਜੀਵਨ ਦੇ ਰਾਹ ਦਿਖਾਉਣ ਦੀ ਰੋਸ਼ਨੀ ਹੈ, ਨਾਲ ਨਾਲ ਤੁਰਦੀ ਹੈ। ਪਰ ਜਿਹੜੀ ਸਿਆਣਪ ਕਾਲਖ ਨੂੰ ਹੋਂ ਨੂੰ ਨਾਲ ਲਈ ਬੈਠੀ ਉਹ ਤੈਨੂੰ ਤੇਰੀ ਮੰਜ਼ਿਲ 'ਤੇ ਨਹੀਂ ਪਹੁੰਚਾ ਸਕੇਗੀ, ਉਹ ਨਾਲ ਨਹੀਂ ਜਾ ਸਕੇ। ਹੁਣ ਮਸਲਾ ਇੱਕ ਸਵਾਲ ਦਾ ਆ ਗਿਆ, ਲਓ ਇੱਥੋਂ ਸਾਨੂੰ ਜਵਾਬ ਮਿਲਣਾ, ਸਾਰੀ ਚੀਜ਼ ਕਲੀਅਰ ਹੋਣੀ। ਹੁਣ ਮਸਲਾ ਇੱਕ ਸਵਾਲ ਦਾ ਆ ਗਿਆ, ਮਹਾਰਾਜ ਕਰਮ ਕਾਂਡ ਦੀ ਦੁਨੀਆਂ ਵਿੱਚ ਤਾਂ ਮੈਂ ਇਹੋ ਹੀ ਦੇਖ ਰਿਹਾ, ਲੋਕ ਸਮਝਦੇ ਨੇ ਤੀਰਥਾਂ 'ਤੇ ਇਸ਼ਨਾਨ ਕੀਤੇ ਆ ਸੁੱਚੇ ਹੋ ਜਾਈਦਾ, ਮੌਨ ਧਾਰਨ ਕੀਤੀਆਂ ਝੂਠ ਤੋਂ ਬਚ ਜਾਈਦਾ, ਵਰਤ ਰੱਖਣ ਨਾਲ ਤਿਆਗ ਦਾ ਪ੍ਰਭਾਵ ਦੇਈਦਾ, ਪ੍ਰਤੀਕ ਹੋ ਜਾਈਦਾ, ਕੁਝ ਤਿਆਗ ਦਿੱਤਾ। ਮੈਂ ਹੁਣ ਤੱਕ ਇਹੋ ਸਮਝਿਆ ਸੀ ਬੜੇ ਵੱਡੇ ਵੱਡੇ ਗ੍ਰੰਥ ਪੜ੍ਹ ਪੜ੍ਹ ਚੰਗੀ ਤਰ੍ਹਾਂ ਖੋਜ ਕਰਨ ਨਾਲ ਕੋਈ ਮਹਾਨ ਗਿਆਨੀ ਹੋ ਜਾਈਦਾ, ਪਰ ਤੁਸੀਂ ਇਹ ਸਾਰੀਆਂ ਚੀਜ਼ਾਂ ਚਾਰੋਂ ਚੀਜ਼ਾਂ ਨੂੰ ਆਖਦੇ ਹੋ ਪ੍ਰਵਾਨ ਨਹੀਂ, ਤਾਂ ਫਿਰ ਤੁਸੀਂ ਦੱਸੋ। ਹੁਣ ਗੁਰੂ ਨਾਨਕ ਕੋਲ ਪੁੱਛੋ, ਤੁਸੀਂ ਦੱਸੋ ਜਿਹੜੀ ਮੇਰੇ ਤੇ ਰੱਬ ਦੇ ਦਰਮਿਆਨ ਵਿੱਚ ਦੀਵਾਰ ਹੈ ਉਹ ਕਿਵੇਂ ਹਟਾਵਾਂ।
ਕਿਵ ਸੱਚਿਆਰਾ ਹੋਈ ਹੈ, ਕਿਵ ਸੱਚਿਆਰਾ ਹੋਈ ਹੈ, ਕਿਵ ਕੂੜੇ ਟੁੱਟੇ ਪਾਲ।
ਦੱਸੋ, ਲੋ ਹੁਣ ਸੁਣੋ, ਇੱਥੇ ਰੁਕਿਓ, ਆਪਾਂ ਨੂੰ ਜਵਾਬ ਮਿਲੇਗਾ। ਹੁਣ ਗੁਰੂ ਨਾਨਕ ਪਹਿਲਾ ਜਪ ਕੀ ਸਮਝਾ ਰਿਹਾ,
ਜਪ ਹੀ ਹੈ
ਗੁਰੂ ਨਾਨਕ ਦੀ ਰਚਨਾ, ਪਹਿਲਾ ਜਪ ਕੀ ਸਮਝਾਉਂਦੀ। ਇਹ ਨਹੀਂ ਕਿਸੇ ਲਫ਼ਜ਼ ਨੂੰ ਬਾਰ ਬਾਰ ਰਿਪੀਟ ਕਰ ਬਸ ਦੀਵਾਰ ਟੁੱਟ ਜਾਏ। ਜਪ ਦੀ ਪ੍ਰਣੀ, ਜਪ ਦੀ ਪ੍ਰੇਰਨਾ ਅੱਗੇ ਵੀ ਪੜੀ ਚੱਲੋ, ਆਪਾਂ ਨੂੰ ਸਮਾਂ ਮਿਲਣਾ, ਸਾਨੂੰ ਪਤਾ ਲੱਗ ਜਾਣਾ ਜਪ ਹੈ ਕੀ। ਭਲਾ ਸਾਡੇ ਸੰਸਕਾਰੀ ਵਿਚਾਰਧਾਰਾ ਤੋਂ ਅਸੀਂ ਅੱਗੇ ਵੀ ਤੁਰ ਗਏ। ਗੁਰੂ ਨਾਨਕ ਪਹਿਲਾ ਜਪ ਸਮਝਾ ਰਿਹਾ ਨੀ, ਕਿਉਂਕਿ ਜਪ ਦੀ ਬਾਣੀ ਹੈ, ਪਹਿਲੇ ਲਫ਼ਜ਼ 'ਤੇ ਆ ਕੇ ਛੱਡ ਥੋੜ੍ਹਾ ਸੁੱਕਦੇ ਨੇ ਉਸ ਆਦਰਸ਼ ਨੂੰ, ਲੰਬੇ ਤਾਂ ਗਏ ਨਹੀਂ, ਜਪ ਹੀ ਤਾਂ ਸਮਝਾ ਰਿਹਾ। ਗੁਰੂ ਨਾਨਕ ਕੋਲ ਪੁੱਛੀਏ, ਜੀ ਜੇ ਇਹ ਸਾਰੀਆਂ ਗੱਲਾਂ ਜਪ ਵਿੱਚ ਸ਼ਾਮਿਲ ਨਹੀਂ ਤਾਂ ਦੱਸੋ ਜਪ ਕੀ ਹੈ।
ਕਿਵ ਸੱਚਿਆਰਾ ਹੋਈ ਹੈ, ਕਿਵ ਕੂੜੇ ਟੁੱਟੇ ਪਾਲ।
ਤੇ ਗੁਰੂ ਨਾਨਕ ਜਵਾਬ ਦੇਣਗੇ, ਆਖਣਗੇ ਭਲਿਆ ਜਿਹੜਾ ਹੁਕਮ ਵਿੱਚ ਰਹਿਣਾ ਹੈ ਨਾ, ਉਹਦੀ ਰਜ਼ਾ ਨੂੰ ਸਿਰ ਮੱਥੇ ਤੇ ਮੰਨਣਾ ਤੇ ਖੁਸ਼ੀ ਖੁਸ਼ੀ ਉਹਦੇ ਹੁਕਮਾਂ ਅਨੁਸਾਰ ਜੀਵਨ ਦਾ ਆਰੰਭ ਕਰਨਾ ਤੇ ਅੰਤ ਤੱਕ ਨਿਭਾਈ ਜਾਣਾ ਜਪ ਇਹ। ਨਾਮ ਜਪਣਾ ਕੀ ਹੈ? ਇਹੋ ਜਪ ਤੁਸੀਂ ਰੋਜ਼ ਪੜ੍ਹਦੇ ਹੋ, ਰਣਗੀ ਦੀ ਗੱਲ ਗੁਰੂ ਆਖ ਰਹੇ ਨੇ,
ਸਤ ਸੰਗਤ ਕੈਸੀ ਜਾਣੀਏ,
ਰੋਜ਼ ਪੜ੍ਹਦੇ,
ਸਤ ਸੰਗਤ ਕੈਸੀ ਜਾਣੀਏ, ਜਿੱਥੇ ਇੱਕੋ ਨਾਮ ਵਖਾਣੀਏ।
ਇੱਥੇ ਤਾਂ ਗੱਲ ਹੁਣ ਨਾਮ ਦੀ ਹੈ ਨਾ, ਅਤੇ ਅਸੀਂ ਆਖਣੇ ਅਸੀਂ ਨਾਮ ਜਪ ਕੇ ਆਏ ਹਾਂ, ਇੱਥੇ ਗੱਲ ਨਾਮ ਦੀ ਹੈ। ਹੁਣ ਗੁਰੂ ਕੋਲੋਂ ਅਗਲੀ ਲਾਈਨ ਵੀ ਸੁਣ ਲਓ, ਗੁਰੂ ਕਿਹੜਾ ਸਪਸ਼ਟ ਫੈਸਲਾ ਕਰਦਾ, ਕਹਿੰਦਾ ਭਲਿਆ ਪਤਾ ਹੀ ਨਾਮ ਕੀ ਹੈ।
ਸਤ ਸੰਗਤ ਕੈਸੀ ਜਾਣੀਏ, ਜਿੱਥੇ ਏਕੋ ਨਾਮ ਵਖਾਣੀਏ, ਏਕੋ ਨਾਮ ਹੁਕਮ ਹੈ।
ਇਸ ਨੂੰ ਸਪਸ਼ਟ ਹੋਰ ਫੈਸਲਾ ਕਰਦੇ ਹਾਂ, ਉਹ ਭਲਿਆ ਹੁਕਮ ਹੀ ਨਾਮ ਹੈ।
ਉਹਦੇ ਗੁਣ ਜਿਹੜੇ ਨੇ
ਰਾਖ ਦੀ ਲਫ਼ਜ਼ ਆਸਨ, ਉਹ ਨਾਮ ਬਣੇ ਨੇ,
ਤੇ ਉਹਦੇ ਜਿੰਨੇ ਹੁਕਮ ਨੇ ਉਹਨਾਂ ਗੁਣਾਂ ਦੇ ਪ੍ਰਕਾਸ਼ ਵਿੱਚ ਨੇ।
ਰੱਬ ਆਪਣੇ ਗੁਣਾਂ ਤੋਂ ਵੱਖਰੇ ਹੁਕਮ ਨਹੀਂ ਕਰਦਾ ਕਿ ਆਪਣਾ ਹੁੰਦਾ ਸੁਭਾਅ ਹੋਰ ਹੋਵੇ ਅਤੇ ਦੂਜੇ ਨੂੰ ਆਖਦਾ ਵੀ ਨਹੀਂ ਤੂੰ ਐਂ ਨਹੀਂ ਇਉਂ ਕਰ ਲੈ, ਮੈਨੂੰ ਕੋਈ ਹਰਜ਼ ਨਹੀਂ, ਮੈਂ ਆਹ ਕਰੀ ਜਾਵਾਂਗਾ ਤੂੰ ਇਉਂ ਕਰੀ ਜਾ, ਬਿਲਕੁਲ ਵੱਖਰਾ ਨਹੀਂ। ਰੱਬ ਦੇ ਆਪਣੇ ਗੁਣ ਹੀ ਉਹਦਾ ਨਾਮ ਨੇ, ਰੱਬ ਦੇ ਆਪਣੇ ਗੁਣ ਹੀ ਉਹਦਾ ਸੁਭਾਅ ਨੇ, ਪ੍ਰਭੂ ਦੇ ਆਪਣੇ ਗੁਣ ਹੀ ਉਹਦਾ ਹੁਕਮ ਨੇ। ਇਹੋ ਕਾਰਨ ਹੈ ਜਿਹੜਾ ਉਹਦੇ ਹੁਕਮ ਵਿੱਚ ਆਇਆ ਉਹ ਉਹਦੇ ਵਰਗਾ ਹੋ ਗਿਆ, ਕਿਉਂਕਿ ਉਹਦੇ ਸੁਭਾਅ ਕਰਕੇ ਹੀ ਹੋਣਾ, ਸਰੀਰ ਕਰਕੇ ਤਾਂ ਹੋਣਾ ਨਹੀਂ। ਰਾਮ ਕਬੀਰਾ ਏਕ ਭੈ ਹੈ, ਕਿ ਕਬੀਰ ਦਾ ਕੋਈ ਸਰੀਰ ਬਦਲ ਗਿਆ? ਐਸਾ ਤਾਂ ਹੈ ਨਹੀਂ। ਸੰਤਨ ਸੰਗ ਕਬੀਰਾ ਵਿਗੜਿਓ, ਸੋ ਕਬੀਰ ਰਾਮੇ ਹੋਏ ਨਿਬਰਿਓ, ਕਿ ਉਹਦਾ ਕੋਈ ਸਰੀਰ ਬਦਲ ਗਿਆ? ਬਿਲਕੁਲ ਨਹੀਂ, ਸੁਭਾਅ ਬਦਲ ਗਿਆ। ਤੇ ਸੁਭਾਅ ਜਿਹੜਾ ਉਹ ਗੁਣ ਹੁੰਦਾ, ਰੱਬ ਦਾ ਆਪਣਾ ਸੁਭਾਅ ਹੀ ਆਪਣੇ ਗੁਣ ਹੀ ਉਹਦਾ ਨਾਮ ਨੇ, ਤੇ ਉਹ ਗੁਣ ਹੀ ਉਹਦਾ ਸੁਭਾਅ ਨੇ, ਉਹ ਗੁਣ ਹੀ ਉਹਦਾ ਹੁਕਮ ਨੇ। ਜਿਹੜਾ ਰੱਬ ਵਾਲੇ ਗੁਣ ਧਾਰਨ ਕਰ ਲਵੇ, ਹੁਕਮ ਮੰਨ ਲਵੇ, ਉਹਦੇ ਹੁਕਮ ਦੀ ਰਜ਼ਾ ਵਿੱਚ ਰਾਜ਼ੀ ਰਹਿਣਾ, ਆਪਣਾ ਧਰਮ ਬਣਾ ਲੈ, ਜੀਵਨ ਉਸਦੇ ਮੁਤਾਬਕ ਢਾਲ ਲੈ, ਉਹ ਰੱਬ ਹੋ ਜਾਂਦਾ, ਉਹ ਰੱਬ ਨਾਲ ਮਿਲ ਜਾਂਦਾ, ਉਹਨੂੰ ਏਕਤਾ ਮਿਲਦੀ ਹੈ। ਉਹਦੇ ਦਰਮਿਆਨ ਦੀ ਜਿਹੜੀ ਦੀਵਾਰ ਟੁੱਟ ਜਾਂਦੀ ਹੈ, ਉਹ ਅਭੇਦ ਹੋ ਜਾਂਦਾ ਹੈ। ਅਤੇ ਇਹੋ ਫੈਸਲਾ ਗੁਰੂ ਨਾਨਕ ਇਸ ਜਪ ਵਿੱਚ ਕਰ ਰਹੇ, ਕਹਿੰਦੇ ਨੇ ਭਲਿਆ ਤੂੰ ਸੁਣਦਾ, ਏਕੋ ਨਾਮ ਹੁਕਮ ਹੈ। ਉਹ ਤੂੰ ਹੁਕਮ ਮੰਨਣ ਲਈ ਤਿਆਰ ਨਹੀਂ, ਹੁਕਮ ਅਨੁਸਾਰ ਪ੍ਰਭੂ ਦੀ ਮਰਜ਼ੀ, ਉਹਦੇ ਗੁਣਾਂ ਅਨੁਸਾਰ ਜੀਵਨ ਢਾਲਣ ਲਈ ਤਿਆਰ ਨਹੀਂ। ਤੂੰ ਕਹਿੰਦਾ ਖੌਰੇ ਸਵੇਰੇ ਘੰਟਾ ਦੋ ਘੰਟੇ ਬੈਠ ਕੇ ਕਿਸੇ ਲਫ਼ਜ਼ ਨੂੰ ਜਪ ਲਵਾਂਗਾ, ਬਾਰ ਬਾਰ ਰਿਪੀਟ ਕਰ ਲਵਾਂਗਾ, ਬਸ ਸਿਮਰਨ ਹੋ ਗਿਆ। ਗੁਰੂ ਕਹਿੰਦੇ ਨੇ
ਏਕੋ ਨਾਮ ਹੁਕਮ ਹੈ, ਏਕੋ ਨਾਮ ਹੁਕਮ ਹੈ, ਨਾਨਕ ਸਤਿਗੁਰ ਦੀਆ ਬੁਝਾਏ ਜੀਓ।
ਹੁਕਮ ਹੀ ਨਾਮ ਹੈ, ਤੇ ਸਤਿਗੁਰੂ ਬੁਝਾਉਂਦਾ ਤੇ ਬੁਝਾਉਂਦਾ ਜਪ ਰਾਹੀਂ। ਆ ਜਪ ਹੈ ਕੀ? ਆ ਬੁਝ ਲੈ, ਜਪ ਦੇ ਰਾਹੀਂ ਗੁਰੂ ਬੁਝਾ ਰਿਹਾ, ਦੱਸ ਰਿਹਾ ਤੇ ਫੈਸਲਾ ਕਰਕੇ ਦੱਸ ਰਿਹਾ, ਭਲਿਆ ਜਪ ਕੀ ਹੈ, ਤੇਰੀ ਅਭੇਦਤਾ ਦਾ ਸਾਧਨ ਕੀ ਹੈ, ਉਹ ਇਹ ਹੈ
ਹੁਕਮ ਰਜਾਈ ਚੱਲਣਾ।
ਕਹਿਣ ਲੱਗੇ ਹੁਕਮ ਤਾਂ ਉਸ ਮਾਲਕ ਨੇ ਤੇਰੇ ਨਾਲ ਲਿਖ ਦਿੱਤਾ, ਪਰ ਤੂੰ ਉਸ ਹੁਕਮ ਦੀ ਰਜ਼ਾ ਵਿੱਚ ਰਾਜ਼ੀ ਨਹੀਂ ਰਹਿੰਦਾ। ਜਿਸ ਦਿਨ ਉਹਦੇ ਹੁਕਮ ਨੂੰ ਆਪਣੇ ਜੀਵਨ ਦਾ ਹਿੱਸਾ ਬਣਾ ਲਏਗਾ, ਤੇਰੇ ਅਤੇ ਉਹਦੇ ਦਰਮਿਆਨ ਇੱਕ ਐਸਾ ਜਪ ਦਾ ਸਾਧਨ ਬਣੇਗਾ, ਅਭੇਦਤਾ ਹੋ ਜਾਏਗੀ।
ਹੁਕਮ ਰਜਾਈ ਚੱਲਣਾ, ਕਿਵ ਸੱਚਿਆਰ ਹੋਈ ਹੈ, ਕਿਵ ਕੂੜੇ ਟੁੱਟੇ ਪਾ। ਨਾਨਕ ਲਿਖਿਆ ਨਾ।
ਬਖਸ਼ਿਸ਼ ਕਰੇ, ਅਸੀਂ ਉਸ ਦਾ ਅਸਲ ਨਾਮ ਜਿਹੜਾ ਹੁਕਮ ਹੈ ਉਹਦੇ ਨਾਮੀ ਬਣੀਏ, ਉਸਨੂੰ ਆਪਣੇ ਜਪ ਵਿੱਚ ਲਿਆਈਏ। ਉਹਦਾ ਜਪ ਹੀ ਸਾਡਾ ਜੀਵਨ ਪ੍ਰਭੂ ਨਾਲ ਅਭੇਦ ਕਰੇਗਾ, ਅਸੀਂ ਉਹ ਮੰਜ਼ਿਲ ਪਾਵਾਂਗੇ। ਇਹਨਾਂ ਸ਼ਬਦਾਂ ਨਾਲ ਖਿਮਾ ਦਾ ਜਾ ਚੇਖਾਂ, ਫਤਿਹ ਬੁਲਾਓ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ।